हर चंदौरी चित भरम सखिए मृग तृष्णा द्रुम छाया।
हुण सतगुरु दे चरणां विच गुरसिखां ने बेनती कीती, महाराज भी ये जिहड़ी माया है पदार्थ ने इन्हां दी भी बड़ी खिच है, तां साहिब सतगुरु सच्चे पातशाह इहदे बारे सानूं समझाउंदे हन, हर चंदौरी चित भरम सखिए। हे सखिए, भी जिवें शाम दे वक्त जदों सूरज दे छपा दा समां हुंदा है, उस वेले सूरज दीआं किरणां जदों बदलां ते पैंदियां ने ते फिर ये झौला जिहा पैंदा जिवें कोई शहर वस रिहा होवे। हर चंदौरी चित भरम सखिए, ऐ सखिए उहनू कहिंदे हर चंदौरी, हरी चंद दी नगरी। वैसे इहदे पिछे इक होर भी साखी एक गाथा प्रचलित है हर चंदौरी दे संबंध विच, कहिंदे हरी चंद राजा ए बड़ा धर्मी सी, जदों ए अपने धर्म दे विच पूरा उतरिया तां दसदे ने इहनू आकाश बाणी होई, हरी चंद हुण तूं दस तूं की चाहुंदा, हुण तेरी हर इच्छा पूरी हो सकदी है। तां हरी चंद ने इह आखिया भी हे भगवान, हे वाहिगुरु, हे परमात्मा, जो तू मेरे ते खुश है फिर इउं कर भी जिन्नी मेरी ये राजधानी है इहदे विच जिन्ने भी लोक रहिंदे ने, पशु भी पंछी भी, सारयां नूं स्वर्ग दे दे, भी सारे स्वर्ग दे विच चले जाण। हरी चंद राजे ने इह मंगिया दूजियां दे वास्ते भी, सारयां वास्ते। कहिंदा की मनुख की पशु पंछी जिहड़े मेरी नगरी विच रहिंदे ने, मेरे शहर विच रहिंदे ने, ओह सारे स्वर्गां दे विच चले जाण, मैं इह मंगदा हां। ते हुण उधरों कहिंदी आकाश बाणी होई होई सी भी तूं जो भी मंगे तेरी इच्छा पूरी हो सकदी है, तां दसदे ने फिर इहनूं जवाब मिलिया भी चंगा हरी चंद इसे तरह ही होवेगा। ते फिर की होया, कहिंदे ने जिन्ने भी हरी चंद राजे दे नगर दे मनुख सन, पशु पंछी सन, ओह सारे ही बने बनाए सारे आकाश नूं उड पए स्वर्ग विच जाण लई। ते जदों धरती तों उपर चले गए ते हाले अध विचाले सी, दसदे ने मनुख दे मन दे विच इक बहुत वड्डी कमजोरी है, इहदे मन दे विच माण हंकार मल्लो मल्ली आ जांदे। इसे लई तां सतगुरु महाराज सच्चे पातशाह ने आखिया माण महात्मा सख्त ही काई, इह माण भी किसे दे वस नहीं रहिंदा, इह भी पेश नहीं जाण दिंदा। हुण जदों कहिंदे ओह सारे जा रहे सी तां दसदे ने भी रस्ते विच जांदिआं जांदिआं इक खोता बोल पिया, जदों उच्ची देने खोता बोलिया ते हरी चंद दे कन्नां विच आवाज पई ते बड़े हंकार विच कहण लगा, कहिंदा ओ हरी चंदा तेरे वर्गा कौण जम्मिआ जिहदी तपस्या दा सदका खोते भी स्वर्गां नूं जांदे। बस इह जदों ओहदे मन दे विच हंकार दा संस्कार उदय होया, उसे वेले इलाही फरमान आया, कहण लगे हरी चंद नूं ते नाल जिन्ने इसदे आउण वाले पशु पंछी ने मनुख ने सारिआं नूं इत्थे आउण ना दित्ता जावे, उहनां नूं रस्ते विच ही रोक लिया गया। ओह हुण जिहड़ी हरी चंद दी नगरी है, कहिंदे ने भी ना तां ओह धरती ते ही है ते ना स्वर्गां विच जा सकी। ਆ ਹੁਣ ਜਿੱਥੇ ਬੱਦਲਾਂ ਦੇ ਪਰਛਾਵੇਂ ਸ਼ਾਮ ਨੂੰ ਝੋਲਾ ਝੋਲਾ ਦਿਸਦਾ ਵੀ ਹਾਂ ਜਿਵੇਂ ਕੋਈ ਸ਼ਹਿਰ ਵਸ ਰਿਹਾ ਹੋਵੇ, ਇਹਨੂੰ ਹਰੀ ਚੰਦ ਦੀ ਨਗਰੀ ਕਹਿੰਦੇ ਹੈ। ਮਤਲਬ ਇੱਕ ਖਿਆਲੀ ਦੁਨੀਆ, ਹਰ ਚੰਦੌਰੀ ਚਿਤ ਭਰਮ ਸਖੀਏ। ਗੁਰਬਾਣੀ ਵਿੱਚ ਕੁਛ ਅਜਿਹੇ ਸ਼ਬਦ ਆਏ ਨੇ ਜਿਨ੍ਹਾਂ ਦੇ ਬਾਰੇ ਆਮ ਸੰਗਤਾਂ ਨੂੰ ਨਹੀਂ ਪਤਾ ਹੁੰਦਾ, ਸੋ ਇਸ ਲਈ ਮਹਾਂਪੁਰਖੇ ਵਿਚਾਰ ਵੀ ਦੱਸਦੇ ਸਨ। ਹਰ ਚੰਦੌਰੀ ਚਿਤ ਭਰਮ ਸਖੀਏ, ਹੇ ਸਖੀਏ ਇਹ ਜਿਹੜਾ ਸੰਸਾਰ ਹੈ ਇਹ ਤੇ ਹਰੀ ਚੰਦ ਦੀ ਨਗਰੀ ਵਾਂਗੂ ਹੈ, ਇਹ ਤੇ ਇੱਕ ਚਿੱਤ ਦਾ ਭਰਮ ਹੀ ਹੈ ਵੀ ਸੰਸਾਰ ਸੱਚਾ ਹੈ, ਪਰ ਇਹ ਹੈ ਹਰੀ ਚੰਦ ਦੀ ਨਗਰੀ ਵਾਂਗੂ ਝੂਠਾ। ਮ੍ਰਿਗ ਤ੍ਰਿਸ਼ਨਾ ਦੁਰਮ ਛਾਇਆ, ਫਿਰ ਵੇਖ ਇਹ ਜਿਹੜਾ ਸੰਸਾਰ ਹੈ ਇਹ ਮ੍ਰਿਗ ਤ੍ਰਿਸ਼ਨਾ ਵਾਂਗ ਹੈ। ਮ੍ਰਿਗ ਤ੍ਰਿਸ਼ਨਾ ਕਿਸ ਨੂੰ ਕਹਿੰਦੇ ਨੇ? ਇਹਦੇ ਬਾਰੇ ਵੀ ਮਹਾਂਪੁਰਖੇ ਵਿਚਾਰ ਦੱਸਦੇ ਸਨ। ਜਦੋਂ ਜੇਠ ਹਾੜ ਦਾ ਮਹੀਨਾ ਹੁੰਦਾ ਹੈ, ਗਰਮੀ ਦੀ ਰੁੱਤ ਹੁੰਦੀ ਹੈ, ਉਸ ਵੇਲੇ ਹਰਨ ਕੋਈ ਮਾਰੂ ਥਲ ਦੇ ਵਿੱਚ ਚਲਿਆ ਜਾਵੇ। ਮਾਰੂ ਥਲ ਜਿਵੇਂ ਰਾਜਸਥਾਨ ਚ ਉਹਦਾ ਰੇਗਿਸਤਾਨ, ਤੁਸੀਂ ਜਾਓ ਉੱਥੇ ਕਈ ਮੀਲਾਂ ਦੇ ਵਿੱਚ ਟਿੱਬੇ ਟਿੱਬੇ ਉਸ ਮਾਰੂ ਥਲਾਂ ਦੀ ਇਹ ਹਾਲਤ ਹੁੰਦੀ ਹੈ। ਜੇਠ ਹਾੜ੍ਹ ਦੇ ਦਿਨਾਂ ਦੇ ਵਿੱਚ ਸੂਰਜ ਦੀ ਧੁੱਪ ਪੈਣ ਦੇ ਨਾਲ ਰੇਤਾ ਇੰਨਾ ਗਰਮ ਹੋ ਜਾਂਦਾ ਹੈ ਤੇ ਦੂਰੋਂ ਦੇਖਣ ਵਾਲਿਆਂ ਨੂੰ ਇਉਂ ਪ੍ਰਤੀਤ ਹੁੰਦਾ ਹੈ ਵੀ ਜਿਵੇਂ ਕੋਈ ਪਾਣੀ ਦਾ ਪ੍ਰਵਾਹ ਵਗ ਰਿਹਾ ਹੋਵੇ। ਮ੍ਰਿਗ ਤ੍ਰਿਸ਼ਨਾ ਦੀ ਵਿਚਾਰ ਹੈ ਬਈ ਉਹ ਕਹਿੰਦੇ ਨੇ ਉਹ ਮਾਰੂ ਥਲ ਨੂੰ ਚਮਕਦੇ ਰੇਤੇ ਨੂੰ ਇਹ ਸਮਝ ਲੈਂਦੀ ਵੀ ਪਾਣੀ ਦਾ ਪ੍ਰਵਾਹ ਵਗ ਰਿਹਾ ਤੇ ਉਹ ਜਿਹੜਾ ਮਾਰੂ ਥਲ ਦਾ ਹਰਨ ਹੈ ਜਦੋਂ ਦੂਰ ਨਿਗਾਹ ਮਾਰਦਾ ਰੇਤਾ ਚਮਕਦਾ ਵੇਖ ਕੇ ਤੇ ਉਹਨੂੰ ਪਾਣੀ ਦਾ ਦਰਿਆ ਸਮਝ ਕੇ ਉਸ ਪਾਸੇ ਵੱਲ ਨੂੰ ਦੌੜਦਾ। ਜਦੋਂ ਉਹ ਮੀਲ ਦੋ ਮੀਲ ਭੱਜ ਕੇ ਦੌੜ ਕੇ ਚਲਿਆ ਜਾਂਦਾ ਜਦੋਂ ਉੱਥੇ ਜਾਂਦਾ ਹੈ ਤੇ ਉੱਥੇ ਉਹਨੂੰ ਕੁਛ ਵੀ ਨਹੀਂ ਮਿਲਦਾ ਸੀ। ਫਿਰ ਅੱਗੇ ਨਿਗਾਹ ਮਾਰਦਾ ਤੇ ਫਿਰ ਉਹੀ ਭਰਮ ਪੈ ਜਾਂਦਾ ਵੀ ਅੱਗੇ ਪਾਣੀ ਹੈ। ਫਿਰ ਦੌੜਦਾ ਉਹ ਹੁਣ ਕਈ ਮੀਲਾਂ ਦੇ ਵਿੱਚ ਰੇਤਾ ਹੀ ਰੇਤਾ ਤੇ ਮਾਰੂ ਥਲ ਦਾ ਹਰਨ ਤੇ ਉਹ ਪਾਣੀ ਭਾਲਦਾ ਭਾਲਦਾ ਪਾਣੀ ਦੀ ਉਸਨੂੰ ਮਿਲਦਾ ਨਹੀਂ ਸੀ। ਰੇਤ ਦੇ ਟਿੱਬਿਆਂ ਵਿੱਚ ਪਾਣੀ ਕਿੱਥੇ ਹੁੰਦਾ ਤੇ ਉਹ ਪਿਆਸਾ ਹੀ ਮਰ ਜਾਂਦਾ ਸੀ। ਮ੍ਰਿਗ ਤ੍ਰਿਸ਼ਨਾ ਤੋਂ ਮੁਰਾਦ ਹੈ ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੁੰਦਾ ਹੈ ਤੇ ਰੇਤਾ ਚਮਕਦਾ ਤੇ ਕੁਛ ਹੱਥ ਪੱਲੇ ਲੱਗਦਾ ਨਹੀਂ। ਇਸੇ ਤਰ੍ਹਾਂ ਇਹ ਮਾਇਆ ਦਾ ਸੁਭਾਵ ਹੈ। ਹਰ ਮਨੁੱਖ ਇਹ ਸੋਚੀ ਬੈਠਾ ਹੈ ਵੀ ਜੇ ਮੈਨੂੰ $1,000 ਮਿਲ ਜੇ ਇਹਦੇ ਨਾਲ ਮੇਰਾ ਸੋਹਣਾ ਗੁਜ਼ਾਰਾ ਹੋਜੂ। ਹਜ਼ਾਰ ਮਿਲ ਜਾਂਦਾ ਫਿਰ ਕਹਿੰਦਾ ਨਹੀਂ ਇਹ ਤੇ ਥੋੜਾ ਹੈ, ਹੁਣ ਤੇ 2,000 ਚਾਹੀਦਾ, 10,000 ਚਾਹੀਦਾ, ਫਿਰ ਲੱਖਾਂ ਤੱਕ ਗੱਲ ਚਲੀ ਜਾਂਦੀ, ਫਿਰ ਅਰਬਾਂ ਖਰਬਾਂ ਦੀ ਗੱਲ। ਇਹ ਬੰਦੇ ਨੂੰ ਲੱਗਦਾ ਇਉਂ ਹੈ ਵੀ ਮੈਨੂੰ ਉੱਥੇ ਜਾ ਕੇ ਕੁਛ ਸ਼ਾਂਤੀ ਮਿਲ ਜੂਗੀ, ਇੱਥੇ ਜਾ ਕੇ ਮੇਰਾ ਮੈਨੂੰ ਰੱਜ ਆ ਜਾਵੇਗਾ, ਪਰ ਆਉਂਦਾ ਹੈ ਨਹੀਂ ਕਿਸੇ ਨੂੰ। ਇਹ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੈ। ਸਹਿਸ ਕਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੈ ਪਾਵੇ। ਤੀਜੀ ਉਦਾਹਰਣ ਸਤਿਗੁਰੂ ਮਹਾਰਾਜ ਨੇ ਦਿੱਤੀ ਹੈ ਦੁਰਮ ਛਾਇਆ। ਦੁਰਮ ਕਹਿੰਦੇ ਨੇ ਬਿਰਸ਼ ਨੂੰ, ਜਿਵੇਂ ਬਿਰਸ਼ ਦੀ ਛਾਂ ਹੁੰਦੀ ਹੈ। ਬਿਰਸ਼ ਦੀ ਛਾਂ ਇੱਕ ਥਾਂ ਤੇ ਬਹੁਤੀ ਦੇਰ ਨਹੀਂ ਖਲੋਂਦੀ। ਜਿਵੇਂ ਸਤਿਗੁਰੂ ਮਹਾਰਾਜ ਨੇ ਇੱਕ ਥਾਂ ਤੇ ਹੋਰ ਵੀ ਦ੍ਰਿਸ਼ਟਾਂਤ ਦਿੱਤੇ ਨੇ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਨ ਹੜਕਾ ਜਲ। ਉੱਥੇ ਮੇਘ ਦੀ ਛਾਇਆ ਬੱਦਲ ਦੀ ਛਾਂ ਲਿਖੀ ਸੀ, ਇੱਥੇ ਦੁਰਮ ਛਾਇਆ ਸਤਿਗੁਰੂ ਮਹਾਰਾਜ ਨੇ ਬਿਰਸ਼ ਦੀ ਛਾਂ ਨਾਲ ਤੁਲਨਾ ਦਿੱਤੀ ਹੈ। ਜਿਹੜੇ ਪਦਾਰਥਾਂ ਦੇ ਸੁੱਖ ਨੇ, ਮਾਇਆ ਦੇ ਸੁੱਖ ਨੇ, ਇਹ ਬਿਰਸ਼ ਦੀ ਛਾਂ ਵਾਂਗ ਨੇ, ਭਾਵ ਵਕਤੀ ਨੇ, ਥੋੜੇ ਚਿਰ ਲਈ ਹੁੰਦੇ ਨੇ, ਇਹ ਪਤਾ ਨਹੀਂ ਕਦੋਂ ਨਾਸ਼ ਹੋ ਸਕਦੇ ਹਨ।
ਚੰਚਲ ਸੰਗ ਨਾ ਚਾਲਤੀ ਸਖੀਏ, ਅੰਤ ਤਜ ਜਾਵਤ ਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਚੰਚਲ ਸੰਗ ਨਾ ਚਾਲਤੀ ਸਖੀਏ। ਇਹ ਸਖੀਏ ਚੰਚਲ ਦਾ ਅਰਥ ਹੈ ਮਾਇਆ, ਮਾਇਆ ਦਾ ਸੁਭਾਵ ਚੰਚਲ ਹੈ ਨਾ, ਇਸੇ ਲਈ ਮਾਇਆ ਨੂੰ ਚੰਚਲ ਸ਼ਬਦ ਦੇ ਨਾਲ ਸੰਬੋਧਨ ਕਰਦੇ ਨੇ। ਚੰਚਲ ਸੰਗ ਨਾ ਚਾਲਤੀ ਸਖੀਏ, ਹੇ ਸਖੀਏ ਜਿਹੜੀ ਚੰਚਲ ਮਾਇਆ ਦਾ ਸੁਭਾਵ ਬੜਾ ਚੰਚਲ ਹੈ, ਇਹ ਵੀ ਕਿਸੇ ਦੇ ਨਾਲ ਨਹੀਂ ਜਾਂਦੀ। ਅੰਤ ਜਾਵਤ ਮਾਇਆ, ਅਖੀਰ ਅੰਤ ਨੂੰ ਮਨੁੱਖੀ ਮਾਇਆ ਛੱਡ ਕੇ ਚਲਿਆ ਜਾਂਦਾ, ਪਰ ਇਹ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ।
ਰਸ ਭੋਗਣ ਅਤ ਰੂਪ ਰਸ ਮਾਤੇ, ਇਨ ਸੰਗ ਸੂਖ ਨਾ ਪਾਇਆ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਦੇ ਸਾਰੇ ਭਰਮ ਦੂਰ ਕਰਦੇ ਹਨ। ਰਸ ਭੋਗਣ, ਜਿਹੜਾ ਬਹੁਤੇ ਪਦਾਰਥਾਂ ਦੇ ਰਸਾਂ ਨੂੰ ਮੰਨਣਾ ਹੈ, ਕਿਉਂਕਿ ਦੁਨੀਆ ਖਾਣ ਪੀਣ ਪਹਿਨਣ ਦੇ ਰੰਗਾਂ ਦੇ ਵਿੱਚ ਮਸਤ ਹੋਈ ਹੋਈ ਹੈ, ਪਰ ਸਤਿਗੁਰੂ ਕਹਿੰਦੇ ਨੇ ਰਸ ਭੋਗਣ, ਜਿਹੜਾ ਪਦਾਰਥਾਂ ਦੇ ਰਸਾਂ ਨੂੰ ਮੰਨਣਾ ਹੈ। ਅਤ ਰੂਪ ਰਸ ਮਾਤੇ, ਜਿਹੜੇ ਕੋਈ ਹੋਰ ਸੁੰਦਰ ਰੂਪ ਤੇ ਹੋਰ ਰਸਾਂ ਕਸਾਂ ਦੇ ਵਿੱਚ ਮਸਤ ਰਹਿਣਾ ਹੈ, ਇਨ ਸੰਗ ਸੂਖ ਨਾ ਪਾਇਆ, ਇਹਨਾਂ ਚੀਜ਼ਾਂ ਦੀ ਸੰਗਤ ਕਰਕੇ ਕਿਸੇ ਮਨੁੱਖ ਨੇ ਸਦੈਵੀ ਸੁੱਖ ਨਹੀਂ ਪ੍ਰਾਪਤ ਕੀਤਾ। ਇਹ ਸਭ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੈ, ਇਹ ਬਿਰਸ਼ ਦੀ ਛਾਂ ਹੈ। ਇਹ ਹਰੀ ਚਾਂਦੀ ਨਗਰੀ ਵਾਂਗੂ ਸਿਰਫ ਚੌਲਾ ਚੌਲਾ ਦਿਸਦਾ, ਉੱਥੇ ਹੱਥ ਪੱਲੇ ਕੁਛ ਨਹੀਂ ਆਉਂਦਾ। ਰਸ ਭੋਗਣ ਅਤ ਰੂਪ ਰਸ ਮਾਤੇ, ਜਿੰਨੇ ਵੀ ਪਦਾਰਥਾਂ ਨੂੰ ਭੋਗਣ ਵਾਲੇ ਲੋਕ ਨੇ ਅਤੇ ਰੂਪ ਰੰਗ ਦੇ ਵਿੱਚ ਮਸ ਹੋਏ ਲੋਕ ਨੇ, ਇਹਨਾਂ ਦੇ ਨਾਲ ਕਿਸੇ ਨੇ ਸਦੈਵੀ ਸੁੱਖ ਨਹੀਂ ਪ੍ਰਾਪਤ ਕੀਤਾ। ਬਸ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ, ਐਸ਼ੋ ਇਸ਼ਰਤ ਵਿੱਚ ਪੈ ਕੇ, ਭੋਗ ਵਿਲਾਸਾਂ ਦੇ ਵਿੱਚ ਪੈ ਕੇ, ਸ਼ਰਾਬਾਂ ਕਬਾਬਾਂ ਦੇ ਦੌਰ ਦੇ ਵਿੱਚ ਫਸ ਕੇ ਕਿਸੇ ਮਨੁੱਖ ਨੇ ਹੁਣ ਤੱਕ ਆਤਮਕ ਸੁੱਖ ਨਹੀਂ ਪ੍ਰਾਪਤ ਕੀਤਾ।
ਧੰਨ ਧੰਨ ਹਰ ਸਾਧ ਜਨ ਸਖੀਏ, ਨਾਨਕ ਜਿੰਨੀ ਨਾਮ ਤੇ ਆਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਧੰਨ ਹਨ ਉਹ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਸਾਧੂ ਲੋਕ। ਨਾਨਕ ਜਿਨੀ ਨਾਮ ਤੇ ਆਇਆ, ਸਤਿਗੁਰੂ ਫਰਮਾਉਂਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ, ਬਈ ਉਹ ਮਹਾਂਪੁਰਖ ਧੰਤਾ ਯੋਗ ਨੇ। ਬਾਕੀ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਭਰਮ ਦੇ ਵਿੱਚ ਹੀ ਤੇ ਉਸ ਮ੍ਰਿਗ ਤ੍ਰਿਸ਼ਨਾ ਦੀ ਪਾਣੀ ਵਿੱਚ ਹੀ ਤੇ ਉਸ ਭੁੱਲੇ ਹਰਨ ਵਾਂਗੂ ਭਟਕਦੇ ਫਿਰਦੇ ਨੇ। ਪਰ ਧੰਨ ਹਨ ਉਹ ਮਹਾਂਪੁਰਖ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਤੇ ਫਿਰ ਉਹਨਾਂ ਦਾ ਜੀਵਨ ਸਫਲ ਹੋ ਗਿਆ ਹੈ।
ਜਾਏ ਬਸੋ ਬਡ ਭਾਗਣੀ ਸਖੀਏ ਸੰਤਾਂ ਸੰਗ ਸਮਾਈਐ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਉਪਦੇਸ਼ ਦਿੰਦੇ ਨੇ, ਐ ਸਖੀਏ, ਐ ਸਹੇਲੀਏ, ਐ ਵਡ ਭਾਗਣੇ, ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਵਸੋ, ਸੰਤਾਂ ਸੰਗ ਸਮਾਈਐ, ਔਰ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਬਾਣੀ ਵਿੱਚ ਸਿਮਰਨ ਦੇ ਵਿੱਚ ਲੀਨ ਹੋ ਜਾਣਾ ਚਾਹੀਦਾ। ਭਾਵ ਜਦੋਂ ਆਪਾਂ ਸੰਗਤ ਵਿੱਚ ਆਉਂਦੇ ਹਾਂ, ਚਾਹੇ ਉਹ ਤੇ ਬਾਣੀ ਪੜ੍ਹੀ ਜਾਂਦੀ ਹੈ, ਚਾਹੇ ਕਥਾ ਹੁੰਦੀ ਹੈ, ਜਾਂ ਬੈਠ ਕੇ ਤੁਸੀਂ ਸਿਮਰਨ ਵੀ ਕਰ ਸਕਦੇ ਹੋ। ਕਈ ਪ੍ਰੇਮੀ ਨਾਲ ਨਾਲ ਸੁਣੀ ਵੀ ਜਾਂਦੇ, ਨਾਲ ਨਾਲ ਸਿਮਰਨ ਵੀ ਕਰੀ ਜਾਂਦੇ ਨੇ। ਜਿਨ੍ਹਾਂ ਤੇ ਮਿਹਰ ਹੁੰਦੀ ਉਹ ਸਭ ਕੁਛ ਉਹਨਾਂ ਨੂੰ ਇਹ ਚੀਜ਼ਾਂ ਹਾਸਲ ਹੁੰਦੀਆਂ। ਹਜ਼ੂਰ ਫਰਮਾਉਂਦੇ ਨੇ, ਐ ਵੱਡਿਆਂ ਭਾਗਾਂ ਵਾਲੀ ਸਖੀਏ, ਤੂੰ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਵਸ ਤੇ ਨਾਲ ਉਹਨਾਂ ਦੀ ਸੰਗਤ ਵਿੱਚ ਜਾ ਕੇ ਸਮਾਈਐ, ਸਤਿਗੁਰੂ ਦੀ ਬਾਣੀ ਵਿੱਚ ਤੇ ਨਾਮ ਦੇ ਵਿੱਚ ਲੀਨ ਹੋ ਜਾਣਾ ਚਾਹੀਦਾ ਹੈ।
ਤਹਿ ਦੁਖ ਨਾ ਭੁੱਖ ਨਾ ਰੋਗ ਬਿਆਪੈ ਚਰਨ ਕਮਲ ਲਿਵ ਲਾਈਐ।
ਤੂੰ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਉਸ ਵਾਹਿਗੁਰੂ ਦੇ ਅਥਵਾ ਸ਼ਬਦ ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਚਿੱਤ ਜੋੜ ਲੈ, ਚਰਨਾਂ ਕਮਲਾਂ ਦੇ ਨਾਲ ਚਿੱਤ ਬਿਰਤੀ ਨੂੰ ਜੋੜ ਲੈ, ਫਿਰ ਇਹਦਾ ਫਲ ਤੈ ਦੁਖ ਨਾ ਭੁੱਖ ਨਾ ਰੋਗ ਨਾ ਬਿਆਪੈ। ਫਿਰ ਤੈਨੂੰ ਨਾ ਉੱਥੇ ਕੋਈ ਦੁੱਖ ਤੇ ਨਾ ਭੁੱਖ ਆਸਾ ਤ੍ਰਿਸ਼ਨਾ ਦੀ, ਨਾ ਹੀ ਹਉਮੈ ਤੇ ਅਗਿਆਨ ਦਾ ਰੋਗ ਤੈਨੂੰ ਵਿਆਪ ਸਕੇਗਾ।
ਤਹਿ ਜਨਮ ਨ ਮਰਨ ਨਾ ਆਵਣ ਜਾਣਾ ਨਿਚਲ ਸਰਣੀ ਪਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਪੂਰਨ ਮਹਾਂਪੁਰਖਾਂ ਦੀ ਸ਼ਰਨ ਵਿੱਚੋਂ ਨਿਹਚਲ ਅਚਲ ਤੇ ਅਮਰ ਪਦਵੀ ਪੱਕਾ ਟਿਕਾਣਾ ਮਿਲ ਜਾਂਦਾ ਹੈ, ਜਿੱਥੇ ਜਾ ਕੇ ਨਾ ਫਿਰ ਜਨਮ ਤੇ ਨਾ ਮੌਤ ਤੇ ਨਾ ਹੀ ਆਉਣਾ ਤੇ ਨਾ ਹੀ ਜਾਣਾ ਪੈਂਦਾ ਹੈ।
ਪ੍ਰੇਮ ਵਿਛੋਹ ਨਾ ਮੋਹ ਬਿਆਪੈ ਨਾਨਕ ਹਰ ਏਕ ਧਿਆਈ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਇੱਕ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ, ਤੇ ਜਿਹੜਾ ਮਨੁੱਖ ਐਸਾ ਕਰਦਾ ਹੈ, ਪ੍ਰੇਮ ਵਿਛੋਹ ਨਾ ਮੋਹ ਬਿਆਪੈ, ਉਹਦਾ ਪ੍ਰਭੂ ਦੇ ਪ੍ਰੇਮ ਨਾਲੋਂ ਨਾ ਕਦੀ ਵਿਛੋੜਾ ਪੈਂਦਾ ਤੇ ਨਾ ਹੀ ਮਾਇਆ ਦਾ ਮੋਹ ਉਹਨੂੰ ਵਿਆਪ ਸਕਦਾ, ਮਾਇਆ ਦਾ ਮੋਹ ਉਸਨੂੰ ਚਿੰਬੜ ਸਕਦਾ ਹੈ।
ਦ੍ਰਿਸ਼ਟ ਧਾਰ ਮਨ ਬੇਦਿਆ ਪਿਆਰੇ ਰਤੜੇ ਸਹਿਜ ਸੁਭਾਏ।
ਲੋ ਹੁਣ ਪਹਿਲਾਂ ਸਖੀਏ ਸ਼ਬਦ ਦੁਆਰਾ ਉਪਦੇਸ਼ ਦਿੱਤਾ ਸੀ, ਹੁਣ ਪਿਆਰੇ ਸ਼ਬਦ ਦੁਆਰਾ ਗੁਰਸਿੱਖਾਂ ਨੂੰ ਸੰਬੋਧਨ ਕੀਤਾ, ਕਿਉਂਕਿ ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ ਗੁਰਬਾਣੀ ਦਾ ਉਪਦੇਸ਼ ਹਰ ਮਾਈ ਭਾਈ ਲਈ ਸਾਂਝਾਈਏ। ਦ੍ਰਿਸ਼ ਧਾਰ ਮਨ ਬੇਦਿਆ ਪਿਆਰੇ, ਹੇ ਪਿਆਰੇ, ਹੇ ਪਿਆਰੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਮਿਹਰ ਦੀ ਦ੍ਰਿਸ਼ਟੀ ਧਾਰ ਕੇ ਸਾਡੇ ਮਨ ਨੂੰ ਵਿੰਨ ਦਿੱਤਾ ਹੈ। ਰਤੜੇ ਸਹਿਜ ਸੁਭਾਏ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦ੍ਰਿਸ਼ ਧਾਰ ਮਨ ਬੇਦਿਆ ਪਿਆਰੇ, ਰਤੜੇ ਸਹਿਜ ਸੁਭਾਏ, ਹੇ ਪਿਆਰੇ, ਜਿਨ੍ਹਾਂ ਤੇ ਅੰਮ੍ਰਿਤਮਈ ਦ੍ਰਿਸ਼ਟੀ ਪਾ ਕੇ ਉਸ ਵਾਹਿਗੁਰੂ ਪਰਮੇਸ਼ਰ ਨੇ ਜਿਨ੍ਹਾਂ ਗੁਰਮੁਖਾਂ ਦਾ ਮਨ ਵਿੰਨ ਦਿੱਤਾ ਹੈ, ਰਤੜੇ ਸਹਿਜ ਸੁਭਾਏ, ਫਿਰ ਉਹ ਸੁਤੇ ਸਿੱਧ ਹੀ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਗਏ।
ਸੇਜ ਸੁਆਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ।
ਤੇ ਫਿਰ ਉਸ ਪਿਆਰੇ ਪ੍ਰਭੂ ਦੇ ਨਾਲ ਮਿਲ ਕੇ ਉਹਨਾਂ ਦੀ ਸੇਜਾ ਵੀ ਸੁਹਾਵਣੀ ਹੋ ਗਈ। ਸੇਜਾ ਕਿਹੜੀ ਹੈ? ਸ਼ੁੱਧ ਅੰਤਹਿਕਰਨ ਅਥਵਾ ਸ਼ਰਧਾ ਵਸੇ ਸ਼ੁੱਧ ਹਿਰਦਾ, ਇਹੀ ਸੇਜਾ ਹੈ ਜਿੱਥੇ ਪਰਮੇਸ਼ਰ ਆ ਕੇ ਬੈਠਦਾ। ਸੇਜ ਸੁਹਾਵੀ ਸੰਗ ਮਿਲ ਪ੍ਰੀਤਮ, ਉਸ ਪਿਆਰੇ ਪ੍ਰਭੂ ਦੇ ਨਾਲ ਮਿਲ ਕੇ ਉਹਨਾਂ ਗੁਰਮੁਖਾਂ ਦੀ ਹਿਰਦਾ ਰੂਪੀ ਸੇਜਾ ਵੀ ਸੁਹਾਵਣੀ ਬਣ ਗਈ। ਅਨੰਦ ਮੰਗਲ ਗੁਣ ਗਾਏ ਤੇ ਫਿਰ ਉਹਨਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਤੋਂ ਉਪਰੰਤ ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਤੇ ਮੰਗਲ ਖੁਸ਼ੀਆਂ ਪੂਰਵਕ ਵਾਹਿਗੁਰੂ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ।
ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇੱਛ ਪੁਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਖੀ ਸਹੇਲੀ, ਐ ਸਖੀਏ ਸਹੇਲੀਏ, ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ, ਫਿਰ ਉਹ ਸਖੀਆਂ ਸਹੇਲੀਆਂ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ। ਮਨ ਤਨ ਇੱਛ ਪੁਜਾਏ, ਫਿਰ ਉਹਨਾਂ ਦੇ ਮਨ ਤੇ ਤਨ ਦੀ ਇੱਛਾ ਵੀ ਪੂਰੀ ਹੋ ਜਾਂਦੀ ਹੈ।
ਨਾਨਕ ਅਚਰਜ ਅਚਰਜੋ ਮਿਲਿਆ, ਕਹਿਣਾ ਕਛੂ ਨਾ ਜਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਅਚਰਜ ਅਚਰਜ ਸੋ ਮਿਲਿਆ। ਇਹ ਅਚਰਜ ਪਾਠ ਹੀ ਠੀਕ ਹੈ, ਨਾਨਕ ਅਚਰਜ ਅਚਰਜ ਸੋ ਮਿਲਿਆ। ਵੀ ਜਿਹੜਾ ਅਚਰਜ ਦਾ ਅਰਥ ਹੈ ਵੀ ਜਿਹੜਾ ਆਤਮਾ ਪਰਮਾਤਮਾ ਦੀ ਅੰਸ਼ ਹੈ, ਉਹ ਵੀ ਅਚਰਜ ਰੂਪ ਹੀ ਹੈ। ਭਾਵ ਜੋ ਜੀਵ ਦੇ ਅੰਦਰ ਵਾਹਿਗੁਰੂ ਦੀ ਅੰਸ਼ ਹੈ, ਜਿਸ ਨੂੰ ਆਤਮਾ ਕਹਿੰਦੇ ਨੇ, ਤੇ ਉਹ ਅਚਰਜ ਹੈ। ਤੇ ਜਿਹੜੀ ਜੀਵ ਦੇ ਅੰਦਰ ਜੋ ਆਤਮਾ ਹੈ ਅਚਰਜ ਰੂਪ ਅਚਰਜ ਸੋ ਮਿਲਿਆ, ਉਹ ਅੱਗੇ ਜੋ ਅਚਰਜ ਰੂਪ ਸਮਾਧ ਰੂਪ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਨਾਲ ਜਾ ਕੇ ਮਿਲ ਗਿਆ। ਭਾਵ ਜਿਹੜਾ ਵਿਸਮਾਦ ਰੂਪ ਆਤਮਾ ਹੈ, ਉਹ ਉਸ ਵਿਸਮਾਦ ਰੂਪ ਪਰਮਾਤਮਾ ਨਾਲ ਜਾ ਕੇ ਮਿਲ ਗਿਆ। ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰਬਾਣ। ਐਸੀ ਅਵਸਥਾ ਗੁਰਮੁਖਾਂ ਨੂੰ ਪ੍ਰਾਪਤ ਹੋ ਗਈ, ਕਹਿਣਾ ਕਛੂ ਨਾ ਜਾਏ। ਸਤਿਗੁਰੂ ਕਹਿੰਦੇ ਨੇ ਹੁਣ ਇਸ ਬਾਰੇ ਹੋਰ ਕੁਛ ਨਹੀਂ ਕਿਹਾ ਜਾ ਸਕਦਾ। ਜਿਹੜੇ ਵਾਹਿਗੁਰੂ ਦੇ ਪਿਆਰੇ ਉਸ ਵਾਹਿਗੁਰੂ ਵਿੱਚ ਲੀਨ ਹੋ ਗਏ, ਉਹਨਾਂ ਦੇ ਬਾਰੇ ਹੋਰ ਕੁਛ ਵੀ ਨਹੀਂ ਕਿਹਾ ਜਾ ਸਕਦਾ।
ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਚੌਥਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਾਸਾਰਾ, ਆਪੇ ਬਨਜ ਆਪ ਬਿਵਹਾਰਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਏ, ਫਿਰ ਰਾਗ ਬਿਲਾਵਲ ਦੇ ਵਿੱਚ ਚੌਥੇ ਕਾਰ ਸੁਰ ਤਾਲ ਵਿੱਚ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਅਤੇ ਵਡਿਆਈ ਕੀਤੀ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਇਆ ਹੈ, ਐਸੋ ਗਿਆਨ ਬਿਰਲੋ ਹੀ ਪਾਏ, ਜਤ ਜਤ ਜਾਈਏ ਤਤ ਦ੍ਰਿਸ਼ਟ ਆਏ। ਰਹਾਉ ਐਸਾ ਗਿਆਨ, ਅਨਭਵੀ ਗਿਆਨ, ਬ੍ਰਹਮ ਗਿਆਨ ਕੋਈ ਬਿਰਲਾ ਹੀ ਪ੍ਰਾਪਤ ਕਰਦਾ ਹੈ। ਜਤ ਜਤ ਜਾਈਏ ਤਤ ਦ੍ਰਿਸ਼ਟ ਆਏ, ਉਹਦਾ ਸਰੂਪ ਕੀ ਹੈ? ਜਿੱਥੇ ਜਿੱਥੇ ਵੀ ਜਾਈਏ ਉੱਥੇ ਹੀ ਪਰਮੇਸ਼ਰ ਦਾ ਦੀਦਾਰ ਹੋਣਾ। ਐਸਾ ਗਿਆਨ ਕੋਈ ਬਿਰਲਾ ਹੀ ਪ੍ਰਾਪਤ ਕਰਦਾ ਹੈ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਦੋਏ ਦੋਏ ਲੋਚਨ ਪੇਖਾ ਹੋ ਹਰ ਬਿਨ ਔਰ ਨਾ ਦੇਖਾ। ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਏਕ ਰੂਪ ਸਗਲੋ ਪਾਸਾਰਾ, ਆਪੇ ਬਨਜ ਆਪ ਬਿਵਹਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਏਕ ਰੂਪ ਸਗਲੋ ਪਾਸਾਰਾ, ਜਿਤਨਾ ਵੀ ਸਾਰਾ ਪਸਾਰਾ ਹੈ, ਆ ਸੰਸਾਰ ਦਾ ਪਸਾਰਾ ਹੈ, ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਇਹ ਸਾਰਾ ਪਸਾਰਾ ਇੱਕ ਵਾਹਿਗੁਰੂ ਦਾ ਹੀ ਰੂਪ ਹੈ। ਜਿਵੇਂ ਸਮੁੰਦਰ ਹੁੰਦਾ ਹੈ, ਸਮੁੰਦਰ ਦੀਆਂ ਲਹਿਰਾਂ ਹੁੰਦੀਆਂ ਨੇ, ਤੇ ਉਹ ਸਮੁੰਦਰ ਦੇ ਵਿੱਚ ਝੱਗ ਵੀ ਹੁੰਦੀ ਹੈ, ਤੇ ਉਹ ਸਮੁੰਦਰ ਦੇ ਵਿੱਚ ਬੁਲਬੁਲੇ ਵੀ ਪੈਦਾ ਹੁੰਦੇ ਨੇ, ਤੇ ਹੁੰਦਾ ਸਭ ਕੁਛ ਸਾਗਰ ਦੇ ਵਿੱਚ ਹੀ ਹੈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਏਕ ਰੂਪ ਸਗਲੋ ਪਾਸਾਰਾ, ਜਿਤਨਾ ਵੀ ਇਹ ਸਾਰਾ ਪਸਾਰਾ ਹੈ, ਇਹ ਸਾਰਾ ਇੱਕ ਵਾਹਿਗੁਰੂ ਦਾ ਸਰੂਪ ਹੈ। ਆਪੇ ਬਣਜ ਆਪ ਵਿਵਹਾਰਾ, ਉਹ ਵਾਹਿਗੁਰੂ ਆਪ ਹੀ ਵਣਜ ਵਪਾਰ ਰੂਪ ਹੈ, ਤੇ ਆਪ ਹੀ ਉਹ ਵਿਵਹਾਰਾ, ਵਿਵਹਾਰ ਕਰਨ ਵਾਲਾ ਵਪਾਰੀ ਵੀ ਆਪ ਹੈ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਸ਼ੁਭ ਗੁਣਾਂ ਦਾ ਵਣਜ, ਨਾਮ ਦਾ ਵਣਜ ਵੀ ਆਪ ਹੀ ਹੈ, ਤੇ ਆਪ ਹੀ ਉਹ ਵਪਾਰ ਨੂੰ ਕਰਨ ਵਾਲਾ ਗੁਰਮੁਖ ਵਪਾਰੀ ਹੈ।
ਐਸੋ ਗਿਆਨ ਬਿਰਲੋ ਈ ਪਾਏ, ਜਦ ਜਦ ਜਾਈਐ ਤਦ ਦ੍ਰਿਸ਼ਟਾਏ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐਸਾ ਗਿਆਨ, ਐਸਾ ਅਨਭਵੀ ਗਿਆਨ, ਐਸਾ ਵਿਆਪਕ ਗਿਆਨ, ਐਸਾ ਬ੍ਰਹਮ ਗਿਆਨ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ। ਬਈ ਜਿੱਥੇ ਜਿੱਥੇ ਵੀ ਜਾਈ ਉੱਥੇ ਪਰਮੇਸ਼ਰ ਦੇ ਦੀਦਾਰ ਹੋਣੇ, ਐਸੀ ਇਹ ਦਾਤ, ਐਸਾ ਗਿਆਨ ਕੋਈ ਵਿਰਲਾ ਹੀ ਮਹਾਂਪੁਰਖ ਪ੍ਰਾਪਤ ਕਰਦਾ ਹੈ।
ਅਨਕ ਰੰਗ ਨਿਰਗੁਣ ਇਕ ਰੰਗਾ, ਆਪੇ ਜਲ ਆਪ ਹੀ ਤਰੰਗਾ।
ਰਹਾਓ ਵਿਸ਼ਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਐਸਾ ਗਿਆਨ ਅਨਕ ਰੰਗ ਨਿਰਗੁਣ ਇਕ ਰੰਗਾ, ਉਹ ਵਾਹਿਗੁਰੂ ਅਨੇਕਾਂ ਰੰਗਾਂ ਦੇ ਵਿਚ ਵੀ ਵਸ ਰਿਹਾ ਹੈ। ਰੰਗ ਸਭੇ ਨਾਰਾਇਣ ਹੈ ਜੇਤੇ ਮਨ ਪਾਵਨ, ਤੇ ਜਿਹੜਾ ਵਾਹਿਗੁਰੂ ਦਾ ਨਿਰਗੁਣ ਸਰੂਪ ਹੈ ਉਹ ਇੱਕੋ ਹੀ ਰੰਗ ਦੇ ਵਿਚ ਹਮੇਸ਼ਾ ਲਈ ਮਗਨ ਰਹਿੰਦਾ ਹੈ। ਭਾਵ ਅਨਕ ਰੰਗ ਨਿਰਗੁਣ ਇਕ ਰੰਗਾ, ਜਿਹੜਾ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਉਹ ਅਨੇਕਾਂ ਰੰਗਾਂ ਦੇ ਵਿਚ ਵਸਦਾ ਹੋਇਆ ਫਿਰ ਵੀ ਇਕ ਰੰਗ ਦੇ ਵਿਚ ਹੀ ਰਹਿੰਦਾ, ਇਕ ਰਸ ਆਪਣੇ ਆਨੰਦ ਵਿਚ ਰਹਿੰਦਾ ਹੈ। ਆਪੇ ਜਲ ਆਪ ਹੀ ਤਿਰੰਗਾ, ਉਹ ਵਾਹਿਗੁਰੂ ਆਪੇ ਜਲ ਰੂਪ ਹੈ ਤੇ ਆਪ ਹੀ ਤਿਰੰਗਾ ਲਹਿਰ ਰੂਪ ਹੈ। ਆਪੇ ਜਲ ਬ੍ਰਹਮ ਰੂਪ ਹੈ ਤੇ ਆਪ ਹੀ ਤਿਰੰਗਾ ਦਾ ਅਰਥ ਵੀ ਉਸ ਜਲ ਦੀ ਤਿਰੰਗ ਕੀ ਹੈ, ਮਾਇਆ ਪ੍ਰਕਿਰਤੀ ਕੁਦਰਤ। ਇਹ ਜਲ ਰੂਪ ਵੀ ਆਪ ਹੈ ਤੇ ਕੁਦਰਤ ਪ੍ਰਕਿਰਤੀ ਰੂਪ ਵੀ ਉਹ ਆਪ ਹੈ।
ਆਪ ਹੀ ਮੰਦਰ ਆਪ ਹੈ ਸੇਵਾ, ਆਪ ਹੀ ਪੁਜਾਰੀ ਆਪ ਹੀ ਦੇਵਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਮੰਦਰ ਹੈ। ਮੰਦਰ ਤੋਂ ਭਾਵ ਹੈ ਕੋਈ ਧਰਮ ਅਸਥਾਨ, ਜਿਵੇਂ ਆਮ ਵੀ ਜਿਹੜੇ ਹਿੰਦੂਆਂ ਦੇ ਧਰਮ ਅਸਥਾਨ ਨੇ ਉਹਨਾਂ ਨੂੰ ਅਕਸਰ ਹੀ ਮੰਦਰ ਕਿਹਾ ਜਾਂਦਾ ਹੈ, ਵੀ ਹਿੰਦੂਆਂ ਦਾ ਮੰਦਰ ਹੈ ਇਹ। ਆਪ ਹੀ ਮੰਦਰ, ਉਹ ਵਾਹਿਗੁਰੂ ਆਪੇ ਮੰਦਰ ਧਰਮ ਅਸਥਾਨ ਹੈ ਤੇ ਆਪ ਹੈ ਸੇਵਾ, ਆਪ ਹੀ ਉਹਦੀ ਸੇਵਾ ਕਰਨ ਵਾਲਾ ਹੈ। ਆਪ ਹੀ ਪੁਜਾਰੀ ਆਪ ਹੀ ਦੇਵਾ, ਉਹ ਵਾਹਿਗੁਰੂ ਆਪ ਹੀ ਪੁਜਾਰੀ, ਪੁਜਾਰੀ ਕਹਿੰਦੇ ਨੇ ਪੂਜਾ ਕਰਨ ਵਾਲੇ ਨੂੰ, ਉਹ ਆਪ ਹੀ ਪੂਜਾ ਕਰਨ ਵਾਲਾ ਹੈ ਤੇ ਆਪ ਹੀ ਉਹ ਦੇਵਾ ਇਸ਼ਟ ਰੂਪ ਹੈ ਜਿਹਦੀ ਪੂਜਾ ਕੀਤੀ ਜਾਂਦੀ ਹੈ।
ਆਪ ਹੈ ਜੋਗ ਆਪ ਹੀ ਜੁਗਤਾ, ਨਾਨਕ ਕੇ ਪ੍ਰਭ ਸਦ ਹੀ ਮੁਕਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਯੋਗ ਰੂਪ ਹੈ ਤੇ ਆਪ ਹੀ ਜੁਗਤਾ, ਉਸ ਯੋਗ ਵਿਚ ਜੁੜਿਆ ਹੋਇਆ ਯੋਗੀ ਰੂਪ ਵੀ ਆਪ ਹੈ। ਨਾਨਕ ਕੇ ਪ੍ਰਭ ਸਦ ਹੀ ਮੁਕਤਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡੇ ਮਾਲਕ ਵਾਹਿਗੁਰੂ ਜੀ ਸਾਰਿਆਂ ਵਿਚ ਵਸ ਰਹੇ ਨੇ ਤੇ ਫਿਰ ਹਮੇਸ਼ਾ ਸਾਰਿਆਂ ਤੋਂ ਮੁਕਤਾ ਨਿਰਲੇਪ ਵੀ ਰਹਿੰਦੇ ਹਨ।
ਬਿਲਾਵਲ ਮਹੱਲਾ ਪੰਜਵਾਂ, ਆਪ ਉਪਾਵਨ ਆਪ ਸਧਰਨਾ, ਆਪ ਕਰਾਵਨ ਦੋਸ ਨਾ ਲੈਣਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਵੀ ਫਿਰ ਉਸੇ ਵਾਹਿਗੁਰੂ ਪਰਮੇਸ਼ਰ ਦੀ ਹੀ ਮਹਿਮਾ, ਐਸੋ ਗਿਆਨ ਬਿਰਲੋ ਹੀ ਪਾਏ, ਉਸੇ ਹੀ ਵਿਸ਼ੇ ਤੇ ਅੱਗੇ ਵਿਚਾਰ ਪ੍ਰਗਟ ਕਰਦੇ ਹਨ। ਆਪਣ ਬਚਨ ਆਪ ਹੀ ਕਰਨਾ, ਆਪਣ ਵਿਭਵ ਆਪ ਹੀ ਜਰਨਾ, ਰਹਾਓ ਇਹ ਸਿਧਾਂਤ ਰੂਪ ਪੰਕਤੀਆਂ ਨੇ। ਹਜ਼ੂਰ ਫਰਮਾਉਂਦੇ ਨੇ ਉਹ ਵਾਹਿਗੁਰੂ ਆਪ ਹੀ ਬਚਨ ਰੂਪ ਹੈ, ਬਚਨ ਤੋਂ ਮੁਰਾਦ ਹੈ ਬਾਣੀ, ਬਾਣੀ ਰੂਪ ਵੀ ਵਾਹਿਗੁਰੂ ਪਰਮੇਸ਼ਰ ਆਪ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਅਥਵਾ ਇਹ ਵੀ ਬਾਣੀ ਵਿਚ ਹੀ ਬਚਨ ਆਏ ਨੇ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਦਰ ਮੁਕਤ ਜਨਾ ਵੈਗੋ, ਆਪਣ ਬਚਨ ਵਾਹਿਗੁਰੂ ਆਪੇ ਬਚਨ, ਗੁਰਬਾਣੀ ਦੇ ਵਿਚਾਰ ਰੂਪ ਵੀ ਆਪ ਹੈ ਤੇ ਆਪ ਹੀ ਕਰਨਾ, ਆਪ ਹੀ ਉਹਨਾਂ ਬਚਨਾਂ ਨੂੰ ਉਚਾਰਨ ਕਰਨ ਵਾਲਾ ਗੁਰੂ ਵੀ ਆਪ ਹੈ। ਆਪਣ ਵਿਭਵ ਆਪ ਹੀ ਜਰਨਾ, ਉਹ ਵਾਹਿਗੁਰੂ ਆਪੇ ਹੀ, ਵਿਭਵ ਦਾ ਅਰਥ ਹੈ ਵਿਭੂਤੀ, ਐਸ਼ਵਰਜ, ਪ੍ਰਤਾਪ, ਉਹ ਵਾਹਿਗੁਰੂ ਆਪ ਹੀ ਐਸ਼ਵਰਜ ਦਾ ਮਾਲਕ ਹੈ ਤੇ ਆਪ ਹੀ ਜਰਨਾ ਤੇ ਆਪ ਹੀ ਆਪਣੇ ਜਸ ਨੂੰ, ਪ੍ਰਤਾਪ ਨੂੰ ਸਹਾਰਨ ਵਾਲਾ ਹੈ। ਐਸਾ ਵਾਹਿਗੁਰੂ ਭਾਵ ਸਾਰੇ ਰੂਪਾਂ ਦੇ ਵਿੱਚ ਉਹ ਆਪ ਵਰਤ ਰਿਹਾ ਹੈ। ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਆਪ ਉਪਾਵਨ ਆਪ ਸਧਰਨਾ, ਆਪ ਕਰਾਵਨ ਦੋਸ ਨਾ ਲੈਣਾ।
ਹਜ਼ੂਰ ਫਰਮਾਉਂਦੇ ਨੇ ਗੁਰਮੁਖੋ ਆਪ ਉਪਾਵਨ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ। ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲਖ ਦਰਿਆਓ, ਆਪ ਸਾਧਾਰਨਾ, ਫਿਰ ਆਪ ਹੀ ਸਾਰਿਆਂ ਨੂੰ ਆਸਰਾ ਵੀ ਦਿੰਦਾ, ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ, ਆਪ ਹੀ ਸਭ ਨੂੰ ਆਸਰਾ ਦਿੰਦਾ ਹੈ। ਆਪ ਕਰਾਵਨ ਦੋਸ਼ ਨਾ ਲੈਣਾ, ਉਹ ਵਾਹਿਗੁਰੂ ਆਪ ਹੀ ਸਾਰੇ ਜੀਵਾਂ ਦੇ ਪਾਸੋਂ ਕਿਰਿਆ ਕਰਵਾਉਂਦਾ ਹੈ, ਪਰ ਉਹਦੀ ਵੱਡੀ ਤਾਰੀਫ ਇਹ ਹੈ ਕਰਦਾ ਕਰਾਉਂਦਾ ਸਭ ਕੁਛ ਆਪ ਹੈ, ਦੋਸ਼ ਨਾ ਲੈਣਾ, ਪਰ ਉਹ ਆਪਣੇ ਤੇ ਦੋਸ਼ ਨਹੀਂ ਲੈਂਦਾ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਹੁਣ ਸਾਡੇ ਆਪਣੇ ਬੱਚੇ ਹੁੰਦੇ ਨੇ, ਹੁਣ ਬੱਚਿਆਂ ਦਾ ਸੁਭਾਅ ਹੁੰਦਾ ਹੈ, ਕੋਈ ਪੜ੍ਹਾਈ ਕਹਿੰਦਾ ਮੈਂ ਪੜ੍ਹਾਈ ਕਰਨੀ ਹੈ, ਕੋਈ ਕਹਿੰਦਾ ਨਹੀਂ ਮੈਂ ਪੜ੍ਹਾਈ ਨਹੀਂ ਕਰਨੀ, ਮੈਂ ਕੰਮ ਕਰਨਾ। ਹੁਣ ਜਿਵੇਂ ਉਹਨਾਂ ਦੀ ਰੁਚੀ ਆ ਕਰੀ ਜਾਂਦੇ ਨੇ। ਮਾਤਾ ਪਿਤਾ ਉਹਨਾਂ ਨੂੰ ਕਹਿੰਦੇ ਬਈ ਤੁਹਾਡੀ ਮਰਜ਼ੀ ਹੈ, ਜਿਵੇਂ ਤੁਸੀਂ ਚੰਗਾ ਸਮਝਦੇ ਹੋ ਤੇ ਕਰ ਲਓ। ਕਈ ਵਾਰੀ ਬੱਚੇ ਕੋਈ ਚੰਗਾ ਕੰਮ ਕਰਦੇ ਨੇ, ਕਈ ਵਾਰੀ ਮਾੜਾ ਵੀ ਕਰ ਬੈਠਦੇ ਨੇ, ਤੇ ਫਿਰ ਉਹ ਜਦੋਂ ਚੰਗਾ ਮਾੜਾ ਕੋਈ ਵੀ ਕੰਮ ਕਰਦੇ ਨੇ, ਨਫੇ ਨੁਕਸਾਨ ਵਾਲੀ ਗੱਲ ਅਕਸਰ ਹੁੰਦੀ ਰਹਿੰਦੀ ਹੈ, ਪਰ ਕਹਿੰਦੇ ਮਾਤਾ ਪਿਤਾ ਫਿਰ ਇਹ ਕਹਿੰਦੇ ਨੇ ਵੀ ਹੁਣ ਤੂੰ ਕੀਤਾ ਇਹਦੀ ਹੁਣ ਤੇਰੀ ਹੀ ਗਲਤੀ, ਇਹਦਾ ਨਤੀਜਾ ਤੂੰ ਹੀ ਭੋਗਣਾ, ਵੀ ਤੂੰ ਜਦੋਂ ਆਪ ਹੀ ਸਾਰਾ ਕੁਛ ਕੀਤਾ ਤੇਰਾ ਦੋਸ਼ ਹੁਣ ਅਸੀਂ ਥੋੜਾ ਲੈ ਸਕਦੇ ਹਾਂ। ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਕਰਦਾ ਕਰਾਉਂਦਾ ਆਪ ਹੀ ਹੈ। ਜਿਵੇਂ ਹੁਣ ਮਾਤਾ ਪਿਤਾ ਬੱਚਿਆਂ ਦੀ ਰੁਚੀ ਅਨੁਸਾਰ ਉਹਨਾਂ ਦੀ ਮਦਦ ਕਰਦੇ ਆ ਵੀ ਤੁਸੀਂ ਕੰਮ ਕਰੋ, ਪੜ੍ਹੋ, ਕੰਮ ਕਰੋ, ਕੁਛ ਵੀ ਕਰੋ, ਪਰ ਜੇ ਕੋਈ ਚੰਗਾ ਮਾੜਾ ਕੰਮ ਕਰਦੇ ਨੇ ਉਹਦੀ ਜ਼ਿੰਮੇਵਾਰੀ ਤਾਂ ਉਹਨਾਂ ਦੀ ਹੀ ਬਣਦੀ ਹੈ ਨਾ, ਮਾਤਾ ਪਿਤਾ ਦੇ ਤੇ ਕੋਈ ਦੋਸ਼ ਨਹੀਂ ਆਉਂਦਾ। ਇਸੇ ਤਰ੍ਹਾਂ ਵਾਹਿਗੁਰੂ ਸਭ ਕੁਛ ਆਪ ਕਰਦਾ ਕਰਾਉਂਦਾ ਹੈ, ਪਰ ਉਹ ਆਪਣੇ ਤੇ ਦੋਸ਼ ਨਹੀਂ ਲੈਂਦਾ, ਉਹ ਕਰਾਉਂਦਾ ਜੀਵ ਤੋਂ ਹੀ ਹੈ ਸਾਰਾ ਕੁਛ, ਤੇ ਪਰ ਉਹ ਆਪ ਦੋਸ਼ ਤੋਂ ਨਿਰਲੇਪ ਰਹਿੰਦਾ ਹੈ।
ਆਪਨ ਬਚਨ ਆਪ ਹੀ ਕਰਨਾ, ਆਪਨ ਵਿਭਉ ਆਪ ਹੀ ਜਰਨਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਆਪ ਹੀ ਬਚਨ ਗੁਰਬਾਣੀ ਰੂਪ ਹੈ, ਸ਼ਬਦ ਰੂਪ ਹੈ, ਆਪ ਹੀ ਉਸ ਬਾਣੀ ਨੂੰ ਉਚਾਰਨ ਕਰਨ ਵਾਲਾ ਹੈ, ਗੁਰੂ ਸਰੂਪ ਹੈ। ਆਪਣ ਵਿਭੋ ਆਪ ਹੀ ਜਰਨਾ, ਉਹ ਵਾਹਿਗੁਰੂ ਆਪ ਹੀ ਆਪਣੀ ਵਪੂਤੀ ਦਾ ਮਾਲਕ ਹੈ, ਤੇ ਆਪ ਹੀ ਵੀ ਆਪਣੇ ਪ੍ਰਤਾਪ ਨੂੰ ਜਰਨ ਵਾਲਾ ਹੈ।
ਆਪ ਹੀ ਮਸਤ, ਆਪ ਹੀ ਬੁਲਣਾ, ਆਪ ਹੀ ਅਛਲ ਨਾ ਜਾਈ ਛਲਨਾ।
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪ ਹੀ ਮਸਤ ਦਾ ਅਰਥ ਹੈ ਚੁੱਪ ਰਹਿਣਾ। ਜਿਵੇਂ ਭਗਤ ਕਬੀਰ ਜੀ ਨੇ ਵੀ ਸ਼ਬਦ ਵਰਤਿਆ ਹੈ, ਸੰਤ ਮਿਲੈ ਕਿ ਸੁਣੀਐ ਕਹੀਐ। ਜੇ ਕੋਈ ਮਹਾਂਪੁਰਖ ਮਿਲੇ ਉਹਦੇ ਨਾਲ ਬਚਨ ਬਿਲਾਸ ਕਰਨੇ ਚਾਹੀਦੇ ਨੇ। ਮਿਲੈ ਅਸੰਤ ਮਸਤ ਕਰ ਰਹੀ ਹੈ, ਜੇ ਕੋਈ ਅਨਾੜੀ ਪੁਰਸ਼ ਮਿਲ ਜਾਵੇ ਉੱਥੇ ਚੁੱਪ ਹੀ ਰਹਿਣਾ ਚਾਹੀਦਾ, ਮੂਰਖ ਨਾਲ ਨਹੀਂ ਕੋਈ ਗੱਲ ਕਰਨੀ ਚਾਹੀਦੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਮਸਤ, ਆਪ ਹੀ ਉਹ ਚੁੱਪ ਰਹਿੰਦਾ ਹੈ, ਤੇ ਆਪ ਹੀ ਬੋਲਣਾ, ਆਪ ਹੀ ਉਹ ਬੋਲਣਾ ਦਾ ਅਰਥ ਬੋਲਦਾ ਵੀ ਉਹ ਆਪ ਹੈ, ਆਪ ਹੀ ਮੋਨੀ ਹੋ ਕੇ ਉਹ ਚੁੱਪ ਚਾਪ ਸਮਾਧੀ ਵਿੱਚ ਬੈਠਦਾ ਹੈ, ਤੇ ਆਪ ਹੀ ਕੋਈ ਵਿਦਵਾਨ ਹੋ ਕੇ, ਪ੍ਰਚਾਰਕ ਹੋ ਕੇ, ਵਕਤਾ ਹੋ ਕੇ ਆਪ ਹੀ ਬੋਲਦਾ ਹੈ, ਆਪ ਹੀ ਅਛਲ ਨਾ ਜਾਈ ਛਲਨਾ। ਉਹ ਵਾਹਿਗੁਰੂ ਆਪ ਹੀ ਅਛਲ ਹੈ, ਆਪ ਉਹ ਵਾਹਿਗੁਰੂ ਅਛਲ ਹੈ, ਨਾ ਹੀ ਜਾਈ ਛਲਨਾ, ਉਹ ਕਿਸੇ ਪਾਸੋਂ ਛਲਿਆ ਨਹੀਂ ਜਾਂਦਾ। ਜਿਵੇਂ ਹੁਣ ਮਾਇਆ ਦਾ ਸੁਭਾਵ ਹੈ ਨਾ, ਸਰਪਣੀ ਤੇ ਉਪਰਣੀ ਬਲੀਆ ਜਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਇਸ ਮਾਇਆ ਨੇ ਵੱਡੇ ਵੱਡੇ ਦੇਵਤਿਆਂ ਨੂੰ ਵੀ ਛੱਡ ਲਿਆ, ਪਰ ਹਜ਼ੂਰ ਕਹਿੰਦੇ ਵਾਹਿਗੁਰੂ ਇਸ ਮਾਇਆ ਦੇ ਛੱਡ ਤੋਂ ਵੀ ਰਹਿਤ ਹੈ, ਮਾਇਆ ਵੀ ਨਹੀਂ ਕੋਈ ਉਹਨੂੰ ਛੱਡ ਸਕਦੀ, ਉਹ ਵਾਹਿਗੁਰੂ ਆਪ ਛਲ ਹੈ, ਕਿਸੇ ਪਾਸੋਂ ਛਲਿਆ ਨਹੀਂ ਜਾਂਦਾ।
ਆਪ ਹੀ ਗੁਪਤ ਆਪ ਪ੍ਰਗਟਨਾ, ਆਪ ਹੀ ਘਟ ਘਟ ਆਪ ਅਲਪਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਆਪ ਹੀ ਗੁਪਤ ਰੂਪ ਹੈ, ਤੇ ਆਪ ਹੀ ਉਹ ਪ੍ਰਗਟ ਰੂਪ ਹੈ, ਕਿਉਂਕਿ ਜਿਹੜੀ ਪ੍ਰਕਿਰਤੀ ਹੈ ਉਹ ਦੋ ਕਿਸਮ ਦੀ ਹੈ, ਇੱਕ ਸੂਲ ਪ੍ਰਕਿਰਤੀ ਹੈ, ਦੂਸਰੀ ਸੂਖਮ ਪ੍ਰਕਿਰਤੀ ਹੈ, ਤੇ ਸਤਿਗੁਰੂ ਮਹਾਰਾਜ ਨੇ ਵਾਹਿਗੁਰੂ ਦੇ ਦੋ ਸਰੂਪ ਬਾਣੀ ਵਿੱਚ ਲਿਖੇ ਹੈ। ਉਹ ਦੋ ਸਰੂਪ ਕਿਹੜੇ ਨੇ? ਸੂਸ਼ਮ ਤੇ ਸੂਸ਼ਮ ਕਰ ਚੀਨੇ ਬਿਰਧਨ ਬਿਰਧ ਬਤਾਏ, ਇਹ ਪਾਤਸ਼ਾਹੀ ਦਸਵੀਂ ਦੇ ਬਚਨ ਨੇ। ਵੀ ਕਈਆਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੂਖਮ ਰੂਪ ਦੇ ਵਿੱਚ ਵੇਖਿਆ ਹੈ, ਉਹ ਕਹਿੰਦੇ ਵੀ ਪਰਮੇਸ਼ਰ ਸੂਖਮ ਤੋਂ ਸੂਖਮ ਹੈ। ਜਿਵੇਂ ਹੁਣ ਜਿਹੜੇ ਸਾਇੰਸਦਾਨ ਪ੍ਰਕਿਰਤੀ ਦੀ ਖੋਜ ਵਿੱਚ ਲੱਗੇ ਹੋਏ ਨੇ, ਉਹ ਜਿਹੜੇ ਸੂਖਮ ਪ੍ਰਕਿਰਤੀ ਉਹਦੀ ਵੀ ਖੋਜ ਕਰਦੇ ਨੇ, ਉਹ ਕਹਿੰਦੇ ਅੱਗੇ ਤੋਂ ਅੱਗੇ ਪਰਮਾਣੂਆਂ ਤੋਂ ਵੀ ਉੱਪਰ ਕੋਈ ਹੋਰ ਸ਼ਕਤੀ ਹੈ, ਸੂਖਮ ਤੋਂ ਸੂਖਮ ਪ੍ਰਕਿਰਤੀ ਦਾ ਵੀ ਉਹ ਇਜ਼ਹਾਰ ਕਰਦੇ ਹਨ। ਤੇ ਜਦੋਂ ਸੂਲ ਵਾਲੇ ਪਾਸੇ ਖੋਜ ਹੁੰਦੀ, ਉਸ ਵੇਲੇ ਵੀ ਪਰੇ ਤੋਂ ਪਰੇ ਹੀ ਹੈ ਸ੍ਰਿਸ਼ਟੀ ਵਾਹਿਗੁਰੂ ਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਆਪੇ ਗੁਪਤ ਸੂਖਮ ਪ੍ਰਕਿਰਤੀ ਰੂਪ ਹੈ, ਤੇ ਆਪ ਹੀ ਪ੍ਰਗਟਣਾ ਸਥੂਲ ਪ੍ਰਕਿਰਤੀ ਦਾ ਰੂਪ ਵੀ ਆਪ ਹੈ, ਆਪ ਹੀ ਘਟ ਘਟ ਆਪ ਅਲਿਪਨਾ, ਉਹ ਵਾਹਿਗੁਰੂ ਆਪ ਹੀ ਘਟਾਂ ਘਟਾਂ ਦੇ ਵਿੱਚ ਵਸ ਰਿਹਾ ਹੈ, ਤੇ ਆਪ ਸਾਰਿਆਂ ਤੋਂ ਅਲਿਪਨਾ ਨਿਰਲੇਪ ਹੋ ਕੇ ਵੀ ਆਪ ਰਹਿੰਦਾ ਹੈ।
ਆਪੇ ਅਵਗਤ ਆਪ ਸੰਗ ਰਚਨਾ, ਕਹੋ ਨਾਨਕ ਪ੍ਰਭ ਕੇ ਸਭ ਜਚਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪ ਹੀ ਅਵਗਤ ਦਾ ਅਰਥ ਅਵਿਆਕਤ ਸਰੂਪ ਹੈ। ਅਵਿਆਕਤ ਉਸ ਨੂੰ ਕਹਿੰਦੇ ਨੇ ਜਿਹੜਾ ਵਿਅਕਤੀ ਤੋਂ ਰਹਿਤ ਹੋਵੇ। ਅੱਜ ਜਿਵੇਂ ਸਾਡਾ ਸਰੀਰ ਉਹਨੂੰ ਕਹਿੰਦੇ ਵਿਅਕਤੀ, ਕਿਸੇ ਆਦਮੀ ਲਈ ਆਪਾਂ ਵਿਅਕਤੀ ਸ਼ਬਦ ਵਰਤਦੇ ਹਾਂ ਨਾ, ਪਰ ਵਾਹਿਗੁਰੂ ਇਸ ਵਿਅਕਤੀ ਤੋਂ ਰਹਿਤ ਹੈ। ਉਹਦੀ ਸਾਡੇ ਵਰਗੀ ਹਸਤੀ ਨਹੀਂ, ਸਾਡੇ ਵਰਗੀ ਆ ਕਿਰਤੀ ਨਹੀਂ। ਉਹਨੂੰ ਕਹਿੰਦੇ ਆ ਅਵਗਤ। ਉਹ ਵਾਹਿਗੁਰੂ ਆਪ ਹੀ ਅਵਿਆਕਤ ਸਰੂਪ ਹੈ ਤੇ ਆਪ ਸੰਘ ਰਚਨਾ, ਉਹ ਵਾਹਿਗੁਰੂ ਆਪ ਹੀ ਸਾਰਿਆਂ ਦੇ ਨਾਲ ਮਿਲਿਆ ਹੋਇਆ ਹੈ। ਕਹੋ ਨਾਨਕ ਪ੍ਰਭ ਕੇ ਸਭ ਜਚਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਇਹ ਵਾਹਿਗੁਰੂ ਪਰਮੇਸ਼ਰ ਦੇ ਹੀ ਸਾਰੇ ਜਚਨਾਂ ਦਾ ਅਰਥ ਹੈ ਚੋਜ ਨੇ, ਜਚਨਾਂ ਦਾ ਅਰਥ ਹੈ ਕੌਤਕ, ਇਹ ਸਾਰੇ ਕੌਤਕ ਵਾਹਿਗੁਰੂ ਪਰਮੇਸ਼ਰ ਦੇ ਹੀ ਹਨ।
ਬਿਲਾਵਲ ਮਹੱਲਾ ਪੰਜਵਾਂ, ਭੂਲੇ ਮਾਰਗ ਜਿਨਹੈ ਬਤਾਇਆ, ਐਸਾ ਗੁਰਵਟ ਭਾਗੀ ਪਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸਰੇ ਹਿਰਦੈ ਗੁਰਚਰਨ ਪਿਆਰੇ। ਰਹਾਉ ਸਤਿਗੁਰੂ ਫਰਮਾਉਂਦੇ ਨੇ, ਐ ਮਨਾ ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ ਤੇ ਰਾਮ ਨਾਮ ਚਿਤਾਰੇ। ਜੇ ਤੂੰ ਆਖੇ ਮੈਥੋਂ ਵਾਹਿਗੁਰੂ ਸਿਮਰਿਆ ਨਹੀਂ ਜਾਂਦਾ ਕਿਉਂਕਿ ਕੋਈ ਉਸਦੀ ਰੂਪ ਰੇਖਾ ਨਹੀਂ ਹੈ, ਉਹਨੂੰ ਕਿਵੇਂ ਚੇਤਾ ਚੇਤੇ ਕੀਤਾ ਜਾ ਸਕਦਾ? ਤਾਂ ਹਜ਼ੂਰ ਕਹਿੰਦੇ ਨੇ ਸਿਮਰ ਮਨਾ, ਐ ਮਨਾ ਤੂੰ ਵਾਹਿਗੁਰੂ ਨੂੰ ਚੇਤੇ ਕਰ। ਜੇ ਤੂੰ ਆਖੇ ਮੈਥੋਂ ਚੇਤੇ ਨਹੀਂ ਹੁੰਦਾ, ਮੈਂ ਕਿਵੇਂ ਕਰਾਂ ਰਾਮ ਨਾਮ ਚਿਤਾਰੇ? ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ। ਜਦੋਂ ਆਪਾਂ ਕਿਸੇ ਦੇ ਨਾਮ ਨੂੰ ਚੇਤੇ ਕਰਦੇ ਹਾਂ ਤੇ ਫਿਰ ਉਹ ਆਦਮੀ ਵੀ, ਉਹ ਪਦਾਰਥ ਵੀ ਸਾਡੇ ਧਿਆਨ ਵਿੱਚ ਆ ਜਾਂਦਾ। ਹੁਣ ਕਿਸੇ ਆਪਾਂ ਆਦਮੀ ਦੀ ਗੱਲ ਕਰੀਏ ਤੇ ਆਖੀ ਜਾਈ ਉਹ ਫਲਾਨਾ ਆਦਮੀ ਸੀ, ਉੱਥੇ ਮਿਲਿਆ ਸੀ, ਤੇ ਸੁਣਨ ਵਾਲੇ ਨੂੰ ਕੁਛ ਪੱਲੇ ਨਹੀਂ ਪੈਂਦਾ। ਜਦੋਂ ਉਹਦਾ ਨਾਮ ਲੈ ਦਿਓ, ਹਾਂ ਉਹ ਫਲਾਨਾ ਜਿਹੜਾ ਬੰਦਾ ਸੀ ਆਹ ਨਾਮ, ਕਹਿੰਦਾ ਹਾਂ ਹਾਂ ਹੁਣ ਲੱਗ ਗਿਆ ਪਤਾ। ਨਾਮ ਤੋਂ ਹਰ ਚੀਜ਼ ਦਾ ਪਤਾ ਲੱਗ ਜਾਂਦਾ। ਤੁਸੀਂ ਕਿਸੇ ਵਸਤੂ ਦੀ ਗੱਲ ਕਰਦੇ ਹੋ, ਕਿਸੇ ਪਿੰਡ ਦੀ ਗੱਲ ਕਰਦੇ ਹੋ, ਕਿਸੇ ਸ਼ਹਿਰ ਦੀ ਗੱਲ ਕਰਦੇ ਹੋ, ਜਿੰਨਾ ਚਿਰ ਉਹਦਾ ਨਾਮ ਨਹੀਂ ਲੈਂਦੇ ਉਹਨਾਂ ਚਿਰ ਪਤਾ ਨਹੀਂ ਲੱਗਦਾ। ਇਸੇ ਲਈ ਨਾਮ ਦੀ ਬੜੀ ਵੱਡੀ ਮਹਾਨਤਾ ਹੈ। ਜੇ ਨਾਮ ਦੁਆਰਾ ਦੁਨਿਆਵੀ ਤੌਰ ਤੇ ਸਾਨੂੰ ਕਿਸੇ ਵਿਅਕਤੀ ਦਾ, ਕਿਸੇ ਵਸਤੂ ਦਾ, ਕਿਸੇ ਪਿੰਡ ਦਾ, ਕਿਸੇ ਸ਼ਹਿਰ ਦਾ ਪਤਾ ਲੱਗ ਸਕਦਾ ਹੈ, ਜੇ ਅਸੀਂ ਨਾਮ ਜਪਾਂਗੇ ਵਾਹਿਗੁਰੂ ਦਾ, ਫਿਰ ਵਾਹਿਗੁਰੂ ਦਾ ਵੀ ਪਤਾ ਲੱਗੇਗਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਸਿਮਰ ਮਨਾ ਰਾਮ ਨਾਮ ਚਿਤਾਰੇ, ਮਨਾ ਤੂੰ ਵਾਹਿਗੁਰੂ ਨੂੰ ਚੇਤੀ ਕਰ। ਜੇ ਨਹੀਂ ਚੇਤੇ ਹੁੰਦਾ ਉਹਦੇ ਨਾਮ ਨੂੰ ਚੇਤੀ ਕਰ, ਨਾਮ ਦੁਆਰਾ ਉਹ ਤੈਨੂੰ ਚੇਤੀ ਆ ਜਾਵੇਗਾ। ਬਸਰੇ ਹਿਰਦੈ ਗੁਰਚਰਨ ਪਿਆਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡੇ ਹਿਰਦੇ ਵਿੱਚ ਤਾਂ ਵੀ ਸਤਿਗੁਰੂ ਦੇ ਪਿਆਰੇ ਚਰਨ, ਇਹ ਜਿਹੜਾ ਪਿਆਰੇ ਸ਼ਬਦ ਹੈ ਵੀ ਚਰਨਾਂ ਦੇ ਨਾਲ ਸੰਬੋਧਨ ਹੈ, ਚਰਨਾਂ ਦੇ ਨਾਲ ਇਹਦਾ ਸੰਬੰਧ ਹੈ ਵੀ ਸਾਡੇ ਹਿਰਦੇ ਵਿੱਚ ਤਾਂ ਵੀ ਗੁਰੂ ਦੇ ਪਿਆਰੇ ਚਰਨ ਕਮਲ ਵਸ ਰਹੇ ਨੇ। ਕਿਉਂਕਿ ਮਾਈ ਚਰਨ ਗੁਰ ਮਿੱਠੇ, ਗੁਰਸਿੱਖਾਂ ਦਾ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਵੀ ਬੜਾ ਸਨੇਹ ਹੁੰਦਾ। ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਨ੍ਹਾਂ ਦਾ ਵਾਹਿਗੁਰੂ ਦੇ, ਸਤਿਗੁਰੂ ਦੇ ਚਰਨਾਂ ਕਮਲਾਂ ਨਾਲ ਪਿਆਰ ਹੋ ਜਾਂਦਾ ਹੈ, ਔਰ ਉਹ ਤਾਂ ਇੱਥੋਂ ਤੱਕ ਰਾਜ ਤੇ ਮੁਕਤੀ ਨੂੰ ਵੀ ਉੱਥੋਂ ਕੁਰਬਾਨ ਕਰ ਦਿੰਦੀ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਇਸ ਲਈ ਉਹ ਸਤਿਗੁਰੂ ਦੇ ਪਵਿੱਤਰ ਚਰਨ ਕਮਲ, ਸਤਿਗੁਰੂ ਦੇ ਪਿਆਰੇ ਚਰਨ ਕਮਲ ਸਾਡੇ ਹਿਰਦੇ ਵਿੱਚ ਵਸ ਰਹੇ ਨੇ, ਅਸੀਂ ਇਹਨਾਂ ਦੇ ਵਿੱਚ ਹਾਂ। ਲਓ ਹੁਣ ਉਸ ਗੁਰੂ ਦੀ ਮਹਿਮਾ ਦੇ ਬਾਰੇ ਸਤਿਗੁਰੂ ਫਰਮਾਉਂਦੇ ਹਨ।
ਭੂਲੇ ਮਾਰਗ ਜਿਨਹੈ ਬਤਾਇਆ, ਐਸਾ ਗੁਰਵਟ ਭਾਗੀ ਪਾਇਆ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐਸਾ ਸਤਿਗੁਰੂ ਜਿਸਨੇ ਭੁੱਲਿਆਂ ਭਟਕਿਆਂ ਨੂੰ ਸਹੀ ਰਸਤਾ ਦੱਸਿਆ ਹੈ, ਨਹੀਂ ਤੇ ਦੁਨੀਆਂ ਭਰਮ ਦੇ ਵਿੱਚ ਹੀ ਭਟਕਦੀ ਫਿਰਦੀ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਜਿਨ੍ਹਾਂ ਨੇ ਭੁੱਲਿਆਂ ਭਟਕਿਆਂ ਨੂੰ ਸਹੀ ਰਸਤਾ ਦੱਸਿਆ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਪੰਥ ਸਿੱਖੀ ਦਾ ਸੰਸਾਰ ਵਿੱਚ ਆਰੰਭ ਕੀਤਾ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਐਸਾ ਸਤਿਗੁਰੂ ਜਿਸਨੇ ਭੁੱਲਿਆਂ ਭਟਕਿਆਂ ਨੂੰ ਸਹੀ ਰਾਹ ਦੱਸਿਆ ਹੈ, ਉਹ ਵੱਡਿਆਂ ਭਾਗਾਂ ਦੇ ਨਾਲ ਅਸਾਂ ਪ੍ਰਾਪਤ ਕੀਤਾ ਹੈ।
ਸਿਮਰ ਮਨਾ ਰਾਮ ਨਾਮ ਚਿਤਾਰੇ, ਬਸਰੇ ਹਿਰਦੈ ਗੁਰਚਰਨ ਪਿਆਰੇ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਿਮਰ ਮਨਾ ਰਾਮ ਨਾਮ ਚਿਤਾਰੇ, ਐ ਮਨਾ ਤੂੰ ਵਾਹਿਗੁਰੂ ਨੂੰ ਸਿਮਰ ਤੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ। ਬਸਰੇ ਹਿਰਦੈ ਗੁਰਚਰਨ ਪਿਆਰੇ, ਬਈ ਸਾਡੇ ਹਿਰਦੇ ਵਿੱਚ ਗੁਰੂ ਦੇ ਪਿਆਰੇ ਚਰਨ ਕਮਲ ਵਸ ਰਹੇ ਨੇ, ਤੇ ਇਸ ਲਈ ਤੂੰ ਉਸ ਗੁਰੂ ਦੇ ਨਾਲ ਵੀ ਪਿਆਰ ਕਰ ਤੇ ਨਾਲ ਵਾਹਿਗੁਰੂ ਦਾ ਸਿਮਰਨ ਵੀ ਕਰਿਆ ਕਰ।
ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਦੀ ਵਡਿਆਈ ਕਰਦੇ ਹਨ। ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ, ਮੋਹੇ ਹਾਹੇ ਨੂੰ ਸਿਹਾਰੀ ਵੀ ਜਿੱਥੇ ਬੋਲੀ ਜਾਵੇ ਉਹਨੂੰ ਬੋਲਣਾ ਚਾਹੀਦਾ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬਈ ਸਾਡਾ ਮਨ ਕਾਮ ਕ੍ਰੋਧ ਲੋਭ ਤੇ ਮੋਹ ਨੇ ਲੀਨਾ ਆਪਣੇ ਵਸ ਕਰ ਲਿਆ ਸੀ, ਕਿਉਂਕਿ ਸਾਡਾ ਮਨ ਇਹਨਾਂ ਵਿਕਾਰਾਂ ਦੀ ਅਧੀਨ ਰਹਿੰਦਾ ਹੈ ਨਾ। ਤੁਸੀਂ ਆਪਣੇ ਮਨ ਵੱਲ ਕਦੇ ਵੀ ਖਿਆਲ ਕਰਕੇ ਵੇਖੋ, ਸਾਡੇ ਮਨ ਦੇ ਵਿੱਚ ਕਦੇ ਕਾਮ ਦਾ, ਕਿਤੇ ਕ੍ਰੋਧ ਦਾ, ਕਿਤੇ ਲੋਭ ਦਾ, ਕਿਤੇ ਮੋਹ ਦਾ, ਕਿਤੇ ਹੰਕਾਰ ਦਾ ਵਾਸਾ ਹੁੰਦਾ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਸਾਡੇ ਮਨ ਨੂੰ ਵਸ ਕੀਤਾ ਹੋਇਆ ਸੀ। ਬੰਧਨ ਕਾਟ ਮੁਕਤ ਗੁਰ ਕੀਨਾ, ਪਰ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਇਹ ਵਿਸ਼ੇ ਵਿਕਾਰਾਂ ਦੇ ਬੰਧਨ ਕੱਟ ਕੇ ਸਾਨੂੰ ਇਹਨਾਂ ਤੋਂ ਆਜ਼ਾਦ ਕਰ ਦਿੱਤਾ ਹੈ।
ਦੁੱਖ ਸੁਖ ਕਰਤ ਜਨਮ ਫੁਨ ਮੂਆ, ਚਰਨ ਕਮਲ ਗੁਰ ਆਸ਼ਰਮ ਦੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੋਰ ਸਤਿਗੁਰੂ ਨੇ ਮਹਾਨ ਪਰਉਪਕਾਰ ਕੀਤਾ, ਦੁੱਖ ਸੁਖ ਕਰਤ ਜਨਮ ਫੁਨ ਮੂਆ। ਅਸੀਂ ਦੁੱਖ ਸੁਖ ਵਾਲੇ ਕੰਮ ਕਰਕੇ, ਦੁੱਖ ਸੁਖ ਤੋਂ ਮੁਰਾਦ ਹੈ ਪਾਪ ਰੂਪ ਕਰਮਾਂ ਕਰਕੇ ਦੁੱਖ ਮਿਲਦਾ ਹੈ ਤੇ ਪੁੰਨ ਰੂਪ ਕਰਮਾਂ ਕਰਕੇ ਸੁਖ ਮਿਲਦਾ ਹੈ। ਦੁੱਖ ਸੁਖ ਕਰਨ ਦਾ ਅਰਥ ਹੈ ਬਈ ਪੁੰਨ ਪਾਪ ਰੂਪ ਕਰਮ ਕਰਦਿਆਂ ਹੋਇਆਂ ਅਸੀਂ ਦੁੱਖ ਵੀ ਤੇ ਸੁਖ ਵੀ ਭੋਗਦੇ ਰਹੇ ਤੇ ਜਨਮ ਫੁਨ ਮੂਆ ਤੇ ਬਾਰ ਬਾਰ ਜੰਮ ਜੰਮ ਕੇ ਫੇਰ ਮਰਦੇ ਰਹੇ, ਕਿਉਂਕਿ ਬਈ ਕਰਮਾਂ ਦੇ ਨਾਲ ਮੁਕਤੀ ਤਾਂ ਮਿਲਦੀ ਨਹੀਂ। ਦੁੱਖ ਸੁਖ ਕਰਤ ਜਨਮ ਫੁਨ ਮੂਆ, ਬਈ ਚੰਗੇ ਮਾੜੇ ਕਰਮ ਕਰਕੇ ਦੁੱਖ ਸੁਖ ਨੂੰ ਭੋਗਦੇ ਰਹੇ ਤੇ ਜਨਮ ਮਰਨ ਦੇ ਚੱਕਰ ਵਿੱਚ ਫਿਰਦੇ ਰਹੇ। ਚਰਨ ਕਮਲ ਗੁਰ ਆਸ਼ਰਮ ਦੀਆ, ਹੁਣ ਗੁਰੂ ਨੇ ਮਿਹਰ ਕੀਤੀ ਹੈ ਸਾਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ, ਆਸ਼ਰਮ ਦਾ ਅਰਥ ਹੈ ਨਿਵਾਸ, ਟਿਕਾਣਾ ਸਾਨੂੰ ਬਖਸ਼ਿਸ਼ ਕਰ ਦਿੱਤਾ ਹੈ।
ਅਗਨ ਸਾਗਰ ਬੁੱਢਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ।
ਜਿਵੇਂ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ ਚਰਨ ਕਮਲ ਗੁਰ ਆਸ਼ਰਮ ਦੀਆ, ਭਾਈ ਡੱਲਾ ਸਾਬੂ ਕੀ ਤਲਵੰਡੀ ਦਾ ਚੌਧਰੀ ਸੀ, ਉਸ ਨੇ ਕਲਗੀਧਰ ਪਾਤਸ਼ਾਹ ਦੀ ਅਥਾਹ ਸ਼ਰਧਾ ਨਾਲ ਸੇਵਾ ਕੀਤੀ। ਗੁਰੂ ਮਹਾਰਾਜ ਨੇ ਪ੍ਰਸੰਨ ਹੋ ਕੇ ਆਖਿਆ, ਭਾਈ ਡੱਲਿਆ ਬੜੀ ਸੇਵਾ ਕਰਦਿਆਂ, ਮੰਗ ਜੋ ਮੰਗਣਾ। ਸੱਚੇ ਪਾਤਸ਼ਾਹ ਬਸ ਆਪਣੇ ਚਰਨਾਂ ਵਿੱਚ ਪੀੜ੍ਹੀ ਜੋਗੀ ਥਾਂ ਬਖਸ਼ਿਸ਼ ਕਰ ਦਿਓ। ਚੌਜੀ ਪਾਤਸ਼ਾਹ ਕਹਿਣ ਲੱਗੇ, ਕੁਛ ਹੋਰ ਮੰਗ ਲੈ। ਨਹੀਂ ਮਹਾਰਾਜ, ਇਹੀ ਚਾਹੀਦਾ, ਤਿੰਨ ਵਾਰੀ ਬਚਨ ਕੀਤਾ। ਫਿਰ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਡੱਲਿਆ ਜੇ ਤੂੰ ਗੁਰੂ ਚਰਨਾਂ ਦੇ ਵਿੱਚ ਮੁਕਾਮ ਹਾਸਲ ਕਰਨਾ ਹੈ ਤੇ ਫਿਰ ਤੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ। ਜਦੋਂ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇਗਾ ਫਿਰ ਤੈਨੂੰ ਗੁਰੂ ਚਰਨਾਂ ਵਿੱਚ ਨਿਵਾਸ ਮਿਲੇਗਾ। ਭਾਈ ਡੱਲੇ ਨੇ ਗੁਰੂ ਦਾ ਬਚਨ ਮੰਨਿਆ ਤਾਂ ਕਲਗੀਧਰ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਆਖਿਆ, ਭਾਈ ਡੱਲਿਆ ਹੁਣ ਤੂੰ ਸਾਡਾ ਬਚਨ ਮੰਨਿਆ, ਹੁਣ ਤੂੰ ਆਪ ਵੀ ਆ ਜਾਵੀ, ਆਪਣੇ ਪਰਿਵਾਰ ਨੂੰ ਵੀ ਨਾਲ ਲੈ ਆਵੀ। ਹੁਣ ਸਾਰਿਆਂ ਲਈ ਬੂਹੇ ਖੁੱਲ ਗਏ ਨੇ। ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ ਨਾ ਚਰਨ ਕਮਲ ਗੁਰ ਆਸ਼ਰਮ ਦੀ ਆ, ਫਿਰ ਸਤਿਗੁਰੂ ਉਹਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਦੇ ਹਨ।
ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਗਨ ਸਾਗਰ ਬੂੜਤ ਸੰਸਾਰਾ, ਵੀ ਇਹ ਜਿਹੜਾ ਸੰਸਾਰ ਹੈ ਇਹ ਅੱਗ ਦਾ ਸਮੁੰਦਰ ਹੈ, ਇਹਦੇ ਵਿੱਚ ਹਰ ਜੀਵ ਡੁੱਬਦਾ ਜਾ ਰਿਹਾ ਹੈ ਤੇ ਮੈਂ ਵੀ ਡੁੱਬ ਰਿਹਾ ਸੀ। ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ, ਪਰ ਸਤਿਗੁਰੂ ਨੇ ਸਾਡੀ ਤਾਂ ਬਾਂਹ ਫੜ ਕੇ ਇਸ ਅੱਗ ਦੇ ਸਮੁੰਦਰ ਤੋਂ, ਨਿਸਤਾਰਾ ਦਾ ਅਰਥ ਹੈ ਸਾਡਾ ਤੇ ਪਾਰ ਉਤਾਰਾ ਕਰ ਦਿੱਤਾ। ਇਸ ਅੱਗ ਦੇ ਸਮੁੰਦਰ ਤੋਂ ਸਤਿਗੁਰੂ ਨੇ ਸਾਡੀ ਬਾਂਹ ਫੜ ਕੇ, ਬਾਂਹ ਕਿਹੜੀ ਹੈ, ਸਾਡੀ ਜਿਹੜੀ ਬਿਰਤੀ ਰੂਪੀ ਬਾਂਹ ਹੈ, ਸੁਰਤ ਰੂਪੀ ਬਾਂਹ ਹੈ। ਸਤਿਗੁਰੂ ਸਾਡੀ ਸੁਰਤ ਨੂੰ ਪਕੜਦੇ ਨੇ, ਬਾਹਰਲੀ ਬਾਂਹ ਨੂੰ ਨਹੀਂ, ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ। ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ, ਸਤਿਗੁਰੂ ਨੇ ਸਾਡੀ ਇਹ ਸੁਰਤ ਰੂਪੀ ਬਾਂਹ ਪਕੜ ਕੇ ਤੇ ਸਾਨੂੰ ਆਪਣੇ ਨਾਲ ਜੋੜ ਲਿਆ, ਸ਼ਬਦ ਨਾਲ ਜੋੜ ਦਿੱਤਾ ਤੇ ਹੁਣ ਸਤਿਗੁਰੂ ਨੇ ਸਾਡੀ ਬਾਂਹ ਫੜ ਕੇ ਸਾਨੂੰ ਇਸ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿੱਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੀ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।